ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਜਾ ਕੋ ਭਈ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕਉ ਵਿਆਧ ਨਾ ਕਾਈ ਜਾ ਕਉ ਭਈ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉ ਵਾ ਕਉ ਵਿਆਧ ਨਾ ਕਾਈ ਰਹਾਉ ਦਿਸੇ ਸਭ ਸੰਗ ਰਹੇ ਅਲੇਪਾ ਨਹਿ ਵਿਆਪੈ ਉਨ ਮਾਈ ਇਕੈ ਰੰਗ ਤਤ ਕੇ ਬੇਤੇ ਸਤਿਗੁਰ ਤੇ ਬੁੱਧ ਪਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੁ ਰੂਪ ਰੇਖੰ ਕਹਾਂ ਬਾਸ ਤਾਂ ਕੋ ਫਿਰੇ ਕੌਣ ਭੇਖੰ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ ਮੁਕੁਚਰੇ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ ਅੰਧਲਖੈ ਬਧਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂ ਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਹਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਬ੍ਰਹਿਮੰਡ ਦੇ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਪਵਿੱਤਰਤਾ ਸਾਂਝੀਵਾਲਤਾ ਦੇ ਮਰਕਜ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਨੇ ਬੜੇ ਪ੍ਰੇਮ ਰਸ ਵਿੱਚ ਸਰਵਤਰ ਆਸ਼ਾ ਪੂਰਨ ਕਰਨਹਾਰ ਸ਼੍ਰੀ ਆਸ਼ਾ ਕੀ ਵਾਰ ਦੇ ਗਾਇਨ ਆਪ ਨਾਲ ਸਾਂਝੇ ਕੀਤੇ ਨੇ। ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਪਾਵਨ ਦਰਬਾਰ ਅਤੇ ਕੁਝ ਆਪਣੇ ਪਰਿਵਾਰ 'ਚ ਬੈਠ ਕੇ ਨਿਤਾ ਪ੍ਰਤੀ ਹਾਜ਼ਰੀਆਂ ਭਰਦੀਆਂ ਨੇ। ਸਤਿਗੁਰੂ ਜੀ ਦੇ ਪਾਵਨ ਦਰ ਤੋਂ ਪ੍ਰਾਪਤ ਹੋਏ ਮੁਬਾਰਕ ਹੁਕਮਨਾਮੇ ਦੀ ਵਿਚਾਰ ਰਾਹੀਂ ਕੁਝ ਸਮਾਂ ਗੁਰੂ ਚਰਨਾਂ ਨਾਲ ਜੁੜਨਾ ਹੋ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਜਿਤਨੇ ਭਾਗਸ਼ਾਲੀ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਛੋਟੀ ਜਿਹੀ ਧਿਆਨ ਸਾਧਨਾ ਹੈ, ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਸ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਹ ਮਹਾਂਬੋਲ ਮਹਿਮਾ ਦੇ ਮਾਲਕ ਤਪਤ ਮਾਹੇ ਠਾਣ ਵਰਤਾਵਣ ਵਾਲੇ ਸਤਿਗੁਰੂ ਜਿਨ੍ਹਾਂ ਨੇ ਸੜਦੀ ਹੋਈ ਲੋਹ 'ਤੇ ਬੈਠ ਕੇ ਵੀ ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ, ਜਿਨ੍ਹਾਂ ਨੂੰ ਮਹਾਨ ਬ੍ਰਹਮ ਗਿਆਨੀ ਭੱਟ ਜਨਾਂ ਨੇ ਪ੍ਰਤੱਖ ਪਰਮਾਤਮਾ ਸਮਝਦਿਆਂ ਜਾਣ ਕੇ ਸਜਦਾ ਕੀਤਾ, ਆਪ ਜੀ ਦੇ ਬੋਲ ਹਨ ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ ਪਨ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਸਾਹਿਬ ਕਮਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ ਵਿੱਚ ਸਾਹਿਬ ਜੀ ਨੇ ਚਾਰ ਮਹਾਨ ਵਿਚਾਰ ਸਾਡੀ ਝੋਲੀ 'ਚ ਪਾਏ ਹਨ। ਔਰ ਇਹ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ 701 ਨੰਬਰ ਅੰਗ 'ਤੇ ਸੁਭਾਏਮਾਨ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਅਤੇ ਮਰਕਜ਼ੀ ਵਿਚਾਰ ਹੈ ਜਾਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਉਂ ਵਾਕੋ ਬਿਆਦ ਨਾ ਕਾਈ। ਗੁਰੂ ਅਰਜਨ ਦੇਵ ਸਾਹਿਬ ਫੁਰਮਾਨ ਕਰਦੇ ਨੇ, ਕਹਿੰਦੇ ਨੇ ਜਿਨ੍ਹਾਂ ਦਾ ਮਦਦਗਾਰ ਸਹਾਇਤਾ ਕਰਨ ਵਾਲਾ ਕਰਤਾ ਬਣ ਜਾਂਦਾ ਹੈ ਜਾਂ ਜਿਨ੍ਹਾਂ ਨੂੰ ਕਰਤਾ ਪੁਰਖ ਦੀ ਸਹਾਇਤਾ ਪ੍ਰਾਪਤ ਹੋ ਜਾਂਦੀ ਹੈ, ਮਦਦ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦਾ ਸਾਰਾ ਜੀਵਨ ਆਨੰਦ ਵਿੱਚ ਗੁਜ਼ਰਦਾ ਹੈ। ਹਰ ਤਰ੍ਹਾਂ ਦੇ ਸੁੱਖ ਉਹਨਾਂ ਦੇ ਕਦਮਾਂ 'ਚ ਆਉਂਦੇ ਨੇ ਅਤੇ ਨਾਲੇ ਉਹਨਾਂ ਦੇ ਸਰੀਰ ਨੂੰ ਕੋਈ ਰੋਗ ਪਾਉਂਦਾ ਵੀ ਨਹੀਂ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਸਭ ਤੋਂ ਪਹਿਲੇ ਪਰਮਾਤਮਾ ਦੀ ਮਦਦ ਬਾਰੇ ਦਾਸ ਵਿਚਾਰ ਕਰਨਾ ਚਾਹੁੰਦਾ। ਇਹ ਬਚਨ ਆਪ ਜੀ ਨਾਲ ਸਾਂਝਾ ਕਰ ਸਕਾਂ, ਅਸੀਸ ਪ੍ਰਦਾਨ ਕਰਦੇ ਹੋਏ ਇੱਕ ਵਾਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਆਪਣੀ ਰਸਨਾ 'ਤੇ ਪਾਉਂਦਿਆਂ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਕਹਿੰਦੇ ਨੇ ਜਾਖੋ ਭਏ ਗੋਬਿੰਦ ਸਹਾਈ। ਐਸਾ ਮਨੁੱਖ ਜਿਸ ਨੂੰ ਪਰਮਾਤਮਾ ਦੀ ਮਦਦ ਪ੍ਰਾਪਤ ਹੋ ਜਾਏ, ਜਾਂ ਦੂਜੇ ਸ਼ਬਦਾਂ 'ਚ ਕਹੀਏ ਜਿਸ ਦੀ ਬਾਂਹ ਕਰਤਾ ਪੁਰਖ ਪਕੜ ਲੈਂਦਾ, ਫਿਰ ਵੱਡੇ ਤੋਂ ਵੱਡੇ ਦੁਸ਼ਮਣ ਵੀ ਉਸਦੇ ਸਾਹਮਣੇ ਹਾਰ ਜਾਂਦੇ ਨੇ, ਪਸਤੀ ਦਾ ਮੂੰਹ ਦੇਖਦੇ ਨੇ। ਦੂਰ ਨਾ ਜਾਈਏ, ਇਹ ਨਾਲ ਹੀ ਮੁਲਤਾਨ ਸ਼ਹਿਰ ਹੈ ਪਾਕਿਸਤਾਨ ਦਾ, ਜਿੱਥੇ ਇੱਕ ਬਹੁਤ ਵੱਡਾ ਰਾਜਾ ਹੋਇਆ ਜਿਸ ਦਾ ਨਾਮ ਸੀ ਹਿਰਣਿਆਕਸ਼ਿਪ, ਜਿਸ ਨੂੰ ਅਸੀਂ ਹਰਨਾਖਸ ਕਹਿ ਦਿੰਦੇ ਹਾਂ। ਸਤਿਗੁਰੂ ਜੀ ਦੀ ਬਾਣੀ 'ਚ ਵੀ ਇਸ ਦਾ ਨਾਮ ਹਰਨਾਖਸ ਆਇਆ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਇਤਨੀਆਂ ਵੱਡੀਆਂ ਫੌਜਾਂ ਦਾ ਮਾਲਕ, ਤਰ੍ਹਾਂ ਤਰ੍ਹਾਂ ਦੇ ਸਾਜਿਸ਼ਕਾਰ ਬੰਦੇ ਉਸਦੀ ਅਰਦਲ ਵਿੱਚ ਰਹਿੰਦੇ ਨੇ। ਵੱਡੇ ਵੱਡੇ ਤਨਾੜ ਸੂਰਬੀਰ ਉਸਨੂੰ ਨਮਸਕਾਰ ਕਰਦੇ ਨੇ, ਪਰ ਉਸਨੂੰ ਆਪਣੇ ਪੁੱਤਰ ਵਿੱਚ ਹੀ ਦੁਸ਼ਮਣ ਦਿਖਾਈ ਪੈਣ ਲੱਗ ਪਿਆ। ਪ੍ਰਹਿਲਾਦ ਦਾ ਜ਼ਿਕਰ ਬਾਰ ਬਾਰ ਆਪ ਸਰਵਣ ਕਰਦੇ ਹੋ, ਪ੍ਰੇਮ ਨਾਲ ਪੜ੍ਹਨਾ ਕਰਦੇ ਹੋ ਔਰ ਜ਼ਿਕਰ ਵੀ ਕਰਦੇ ਹੋ। ਬੜੀ ਛੋਟੀ ਜਿਹੀ ਅਵਸਥਾ ਸਰੀਰ ਦੀ, ਕੋਈ ਬਲ ਨਹੀਂ, ਕੋਈ ਸੈਨਾ ਨਹੀਂ, ਕੋਈ ਰਾਏ ਦੇਣ ਵਾਲਾ ਨਹੀਂ ਹੈ, ਪਰ ਹਿਰਦਾ ਪਰਮਾਤਮਾ ਦੇ ਨਾਮ ਨਾਲ ਜੁੜ ਗਿਆ। ਧਰੂ ਨੂੰ ਦੇਖੀਏ ਤਾਂ ਇੱਕੋ ਜਿਹੀ ਕਥਾ ਹੈ, ਪਾਂਚ ਬਰਖ ਕੋ ਅਨਾਥ ਧਰੂ ਬਾਰਕ। ਪਿਤਾ ਹੁੰਦਿਆਂ ਹੋਇਆਂ ਵੀ ਅਨਾਥਾਂ ਦੀ ਤਰ੍ਹਾਂ ਜੀਵਨ ਜਿਉਣ ਵਾਲਾ ਧਰੂ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਨਿਵਾਜਿਆ ਗਿਆ। ਅਟਲ ਭਇਓ ਧਰੂ ਜਾਕੇ ਸਿਮਰਨ, ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਧ ਕੋ ਸੁਆਮੀ ਤੈਂ ਕਾਹੇ ਬਿਸਰਾਇਆ। ਮਹਾਰਾਜ ਆਪਣੀ ਬਾਣੀ 'ਚ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਫੁਰਮਾਨ ਕਰਦੇ ਨੇ। ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਹਰਨਾਖਸ ਦੇ ਕੋਲ ਸੰਸਾਰ ਦੀਆਂ ਬੜੀਆਂ ਸ਼ਕਤੀਆਂ ਹਨ, ਕਿਉਂਕਿ ਰਾਜ ਸਿੰਘਾਸਣ ਉਸਦੇ ਕੋਲ ਹੈ, ਔਰ ਜਿਸਦੇ ਕੋਲ ਵੀ ਰਾਜ ਸਿੰਘਾਸਣ ਹੋਵੇ ਸਾਰੇ ਗੁਣਵਾਨ ਧਨਵਾਨ ਉਸ ਦੀਆਂ ਪਰਿਕਰਮਾ ਕਰਦੇ ਨੇ, ਬਲਵਾਨ ਉਸ ਦੀਆਂ ਪਰਿਕਰਮਾ ਕਰਦੇ ਨੇ। ਇਹ ਬਚਨ ਵੀ ਆਪ ਜੀ ਨੂੰ ਜ਼ਹਿ ਨਸੀ ਹੋਵੇਗਾ ਕਿ ਜਿਸ ਹੀ ਕੀ ਸਰਕਾਰ ਹੈ ਤਿਸ ਹੀ ਕਾ ਸਭ ਕੋਏ, ਸਭ ਉਸਦੇ ਸਾਹਮਣੇ ਸਜਦਾ ਕਰਦੇ। ਪਰ ਪ੍ਰਹਿਲਾਦ ਨੇ ਸਜਦਾ ਪਰਮਾਤਮਾ ਨੂੰ ਕਰਨਾ ਸ਼ੁਰੂ ਕਰ ਦਿੱਤਾ ਕਿ ਹੇ ਮੇਰੇ ਪਿਤਾ, ਤੂੰ ਮੇਰਾ ਸਤਿਕਾਰਯੋਗ ਪਿਤਾ ਹੈ, ਪਰ ਮੈਂ ਪਰਮਾਤਮਾ ਦੇ ਜਪ ਨੂੰ ਨਹੀਂ ਛੱਡ ਸਕਦਾ। ਪ੍ਰਭ ਜਲ ਥਲ ਗਿਰ ਕੀਏ ਹੈ ਪਹਾੜ, ਨਹੀਂ ਛੋਡੋ ਰੇ ਬਾਬਾ ਰਾਮ ਨਾਮ, ਮੌਕੋ ਕਾਲ ਜਾਰ ਭਾਵੇਂ ਮਾਰ ਡਾਰ। ਇਸ ਤੋਂ ਵੱਧ ਹੋਰ ਕੁਛ ਨਹੀਂ ਹੋ ਸਕਦਾ, ਕਿ ਤੂੰ ਮੇਰਾ ਸੀਸ ਧੜ ਨਾਲੋਂ ਵੱਖ ਕਰ ਦੇਵੇ, ਮੈਂ ਆਪਣਾ ਬੰਦ ਬੰਦ ਵੱਖ ਕਰਵਾ ਸਕਦਾ ਹਾਂ, ਗਰਦਨ ਸੀਸ ਵੱਖ ਕਰਵਾ ਸਕਦਾ ਹਾਂ, ਪਰ ਇਹ ਮੇਰੇ ਸਤਿਕਾਰਯੋਗ ਪਿਤਾ, ਮੈਂ ਆਪਣੇ ਆਪ ਨੂੰ ਨਾਮ ਤੋਂ ਵੱਖ ਨਹੀਂ ਕਰ ਸਕਦਾ। ਪਰਮਾਤਮਾ ਦੇ ਨਾਮ ਤੋਂ ਵੱਖ ਹੋਣਾ ਮੇਰੇ ਲਈ ਮੌਤ ਸਮਾਨ ਹੈ। ਮੌਤ ਇਤਨਾ ਦੁੱਖ ਨਹੀਂ ਦੇ ਸਕਦੀ ਜਿਤਨਾ ਦੁੱਖ ਪਰਮਾਤਮਾ ਨੂੰ ਭੁੱਲਣ ਕਰਕੇ ਜ਼ਿੰਦਗੀ 'ਚ ਆ ਜਾਂਦਾ। ਮਹਾਰਾਜ ਨੇ ਬਾਣੀ 'ਚ ਬੋਲ ਆਖੇ ਨੇ, ਦੁੱਖ ਤਦੇ ਜਾਂ ਵਿਸਰ ਜਾਏ। ਬਸ ਸਮਝ ਲਵੋ ਉਸ ਵੇਲੇ ਜ਼ਿੰਦਗੀ ਦੁੱਖਾਂ ਨਾਲ ਭਰਨੀ ਆਰੰਭ ਹੋ ਜਾਂਦੀ ਹੈ ਜਦੋਂ ਸਿੱਖ ਨਿਤਨੇਮ ਤੋਂ ਦੂਰ ਹੋ ਜਾਏ, ਵਾਹਿਗੁਰੂ ਮੰਤਰ ਦੇ ਜਾਪ ਤੋਂ ਦੂਰ ਹੋ ਜਾਏ। ਇਹ ਗੱਲ ਵਾਰ ਵਾਰ ਦਾਸ ਆਪ ਜੀਆਂ ਦੇ ਗੁਰੂ ਰੂਪ ਸੰਗਤਾਂ ਜਾਣਦਿਆਂ ਹੋਇਆਂ ਚਰਨ ਕਮਲਾਂ 'ਤੇ ਸੀਸ ਰੱਖ ਕੇ ਗੁਜ਼ਾਰਿਸ਼ ਰੂਪ ਕਰਦਾ ਰਹਿੰਦਾ ਕਿ ਜਦੋਂ ਵੀ ਕਰਤਾ ਪੁਰਖ ਦਾ ਨਾਮ ਵਿਸਰ ਜਾਏ ਉਹ ਫਿਰ ਜ਼ਿੰਦਗੀ ਨਰਕ ਸਮਾਨ ਹੋ ਜਾਂਦੀ ਹੈ। ਪ੍ਰਭੂ ਛੋੜ ਅਨ ਲਾਗੇ ਨਰਕ ਸਮਝੀ ਹੈ, ਉਹ ਨਰਕ ਸਮਾਨ ਜ਼ਿੰਦਗੀ। ਨਰਕ ਸਮਝਣਾ ਚਾਹੀਦਾ ਹੈ, ਪਰਮਾਤਮਾ ਦੀ ਯਾਦ ਸਾਰੇ ਸੁੱਖ ਝੋਲੀ ਵਿੱਚ ਪਾ ਦਿੰਦੀ। ਹਰਨਾਖਸ ਦੇ ਕੋਲ ਬਾਹੂ ਬਲ ਹੈ, ਧਨ ਬਲ ਹੈ, ਬੁੱਧੀ ਬਲ ਹੈ, ਸੈਨਾ ਬਲ ਹੈ, ਪ੍ਰਹਿਲਾਦ ਕੋਲ ਪਰਮਾਤਮ ਬਲ ਹੈ। ਆਪ ਸਾਰਿਆਂ ਨੇ ਇਸ ਗਾਥਾ ਨੂੰ ਬਾਰ ਬਾਰ ਆਪਣੇ ਧਿਆਨ ਵਿੱਚ ਲਿਆਂਦਾ ਹੋਵੇਗਾ। ਪ੍ਰਹਿਲਾਦ ਜੀ ਵਾਸਤੇ ਥੰਮ ਤਪਾਇਆ ਗਿਆ, ਲੋਹੇ ਦਾ ਪਿੱਲਰ, ਲੋਹੇ ਦਾ ਥਮਲਾ, ਚਾਰੋਂ ਪਾਸੇ ਅੱਗ ਜਲਾ ਕੇ ਸੁਰਖ ਲਾਲ ਕੀਤਾ ਗਿਆ। ਆਖਿਆ ਜੇ ਤੈਨੂੰ ਸਭ ਜਗ੍ਹਾ ਪਰਮਾਤਮਾ ਦਿਖਦਾ ਹੈ ਫਿਰ ਇਸ ਥੰਮ ਨਾਲ ਗੱਲ ਵਕੜੀ ਪਾ ਲੈ। ਪ੍ਰਹਿਲਾਦ ਕਹਿਣ ਲੱਗੇ, ਹੇ ਪਿਤਾ, ਅਗਨੀ ਵਿੱਚ ਵੀ ਤਾਂ ਪਰਮਾਤਮਾ ਹੀ ਬੈਠਾ ਹੈ, ਅਗਨੀ ਦਾ ਤਾਪ ਹੋਵੇ ਹੀ ਨਾ ਜੇ ਪਰਮਾਤਮਾ ਨਾ ਹੋਵੇ। ਇੱਕ ਗਾਥਾ ਮਿਲਦੀ ਹੈ ਕਿ ਉਹਨਾਂ ਨੂੰ ਇੱਕ ਛੋਟੀ ਜਿਹੀ ਕੀੜੀ ਥੰਮ 'ਤੇ ਚੱਲਦੀ ਹੋਈ ਦਿਖਾਈ ਪਈ। ਮਨ ਵਿੱਚ ਉਲਾਸ ਆਇਆ, ਉਤਸ਼ਾਹ ਆਇਆ ਕਿ ਵਾਹ ਪਰਮਾਤਮਾ, ਤੇਰੀ ਮਦਦ ਹੋਵੇ ਤਾਂ ਇੱਕ ਮਾਮੂਲੀ ਜਿਹੀ ਨਿਮਾਣੀ ਨਿਤਾਣੀ ਜਿਹੀ ਕੀੜੀ ਵੀ ਨਹੀਂ ਸੜ ਸਕਦੀ, ਫਿਰ ਮੇਰਾ ਜਿਸਮ ਕਿਵੇਂ ਸੜ ਸਕਦਾ ਹੈ। ਇਹਦਾ ਹੋਰ ਵੀ ਮਤਲਬ ਬੜਾ ਗਹਿਰਾ ਹੈ। ਉਹ ਮਨੁੱਖੀ ਜ਼ਿੰਦਗੀ ਵਿੱਚ ਸਕਸੈਸ ਹੁੰਦੇ ਨੇ, ਕਾਮਯਾਬ ਹੁੰਦੇ ਨੇ, ਜਿਨ੍ਹਾਂ ਨੂੰ ਕੀੜੀ ਵਿੱਚ ਵੀ ਕਰਤਾ ਪੁਰਖ ਦਿਖਾਈ ਪੈ ਜਾਏ, ਭਾਵ ਜਿਨ੍ਹਾਂ ਨੂੰ ਲੋਕ ਕੀੜੇ ਮਕੌੜੇ ਸਮਝਦੇ ਨੇ। ਨਿਮਾਣੇ ਤੋਂ ਨਿਮਾਣਾ, ਨਿਤਾਣੇ ਤੋਂ ਨਿਤਾਣਾ ਮਨੁੱਖ ਵੀ ਜਦੋਂ ਉਸ ਵਿੱਚ ਵੀ ਪਰਮਾਤਮਾ ਦਿਖਾਈ ਪੈਣ ਲੱਗ ਪਵੇ, ਫਿਰ ਸਮਝੋ ਕਰਤੇ ਦੀ ਮਦਦ ਪ੍ਰਾਪਤ ਹੋਈ, ਫਿਰ ਸਾਰੇ ਉਸ ਦੀ ਮਦਦ ਵਿੱਚ ਆ ਜਾਂਦੇ ਨੇ। ਸਾਡੇ ਦੇਸ਼ ਦੇ ਮਹਾਂਕਵੀ ਤੁਲਸੀਦਾਸ ਜੀ ਨੇ, ਜਿਨ੍ਹਾਂ ਨੇ ਸ਼੍ਰੀ ਰਾਮ ਚਰਿਤ ਮਾਨਸ ਲਿਖਿਆ ਹੈ, ਉਹਨਾਂ ਦੇ ਵੀ ਦੋ ਬੋਲ ਕਾਬਲੇ ਗੌਰ ਨੇ। ਉਹ ਕਹਿੰਦੇ ਨੇ, ਜਾਪਰ ਕਿਰਪਾ ਰਾਮ ਕੀ ਹੋਈ ਤਾਂ ਪਰ ਕਿਰਪਾ ਕਰੇ ਸਭ ਕੋਈ। ਜਿਨ੍ਹਾਂ 'ਤੇ ਪਰਮਾਤਮਾ ਦੀ ਨਜ਼ਰੇ ਇਨਾਇਤ ਹੋ ਜਾਏ ਉਸ 'ਤੇ ਹਰ ਹਿਰਦਾ ਹਰ ਮਨੁੱਖ ਨਜ਼ਰੇ ਇਨਾਇਤ ਹੀ ਕਰਦਾ ਹੈ, ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਾਹਿਬ ਜੀ ਦੇ ਬੋਲ ਨੇ। ਇੱਕ ਗੁਜ਼ਾਰਿਸ਼ ਮੈਂ ਆਪ ਜੀ ਨਾਲ ਨਿਮਰਤਾ ਪੂਰਵਕ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ। ਅਸੀਂ ਆਮ ਕਰਕੇ ਸਾਰੀ ਜ਼ਿੰਦਗੀ ਸੰਸਾਰ ਨੂੰ ਆਪਣੇ ਵੱਲ ਕਰਦੇ ਰਹਿੰਦੇ, ਬਈ ਫਲਾਣਾ ਆਫੀਸਰ ਮੇਰੇ ਵੱਲ ਹੋ ਜਾਏ, ਫਲਾਣਾ ਪੰਚ ਸਰਪੰਚ ਮੇਰੇ ਵੱਲ ਹੋ ਜਾਏ, ਫਲਾਣਾ ਸੰਤਰੀ ਮੰਤਰੀ ਮੇਰੇ ਵੱਲ ਹੋ ਜਾਏ ਤਾਂ ਮੇਰਾ ਜੀਵਨ ਸੁੱਖ ਨਾਲ ਭਰ ਜਾਏਗਾ। ਬਲਕਿ ਐਸਾ ਹੁੰਦਾ ਹੈ ਕਈ ਦਫ਼ਾ ਜਿਨ੍ਹਾਂ ਨੂੰ ਮਨੁੱਖ ਬੜਾ ਆਪਣਾ ਜਾਣਦਾ ਹੈ, ਬੜਾ ਨਜ਼ਦੀਕੀ ਸਮਝਦਾ ਹੈ, ਆਪਣਾ ਸਭ ਕੁਝ ਉਹਨਾਂ ਤੋਂ ਸਦਕੇ ਕਰਦਾ ਰਹਿੰਦਾ, ਉਹੀ ਵੱਡੇ ਦੁਸ਼ਮਣ ਸਾਬਤ ਹੁੰਦੇ ਨੇ। ਉਹ ਆਸਤੀਨ ਦੇ ਸੱਪ ਦਿਖਾਈ ਪੈਂਦੇ ਨੇ। ਸੰਸਾਰ ਨੂੰ ਸਾਰੀ ਜ਼ਿੰਦਗੀ ਅਸੀਂ ਆਪਣਾ ਬਣਾਉਂਦੇ ਰਹੀਏ, ਅਨੰਤ ਜਨਮਾਂ ਤੋਂ ਆਪਣਾ ਬਣਾਉਣ ਦਾ ਯਤਨ ਕਰਦੇ ਰਹੇ ਹਾਂ, ਇਹ ਸੰਸਾਰ ਕਦੀ ਆਪਣਾ ਨਹੀਂ ਬਣਦਾ। ਪਰ ਜਿਹੜਾ ਆਪਣਾ ਹੈ ਉਸ ਨੂੰ ਅਸੀਂ ਕਦੀ ਆਵਾਜ਼ ਹੀ ਨਹੀਂ ਦਿੰਦੇ ਕਿ ਹੇ ਕਰਤਾ ਪੁਰਖ ਤੂੰ ਨਜ਼ਰੇ ਇਨਾਇਤ ਕਰ, ਤੂੰ ਮਹਿਰਾਮਤ ਕਰ। ਜਦੋਂ ਕਰਤੇ ਨੂੰ ਆਵਾਜ਼ ਦਿੰਦੇ ਹਾਂ, ਜਿਵੇਂ ਛੋਟਾ ਜਿਹਾ ਅਬੋਧ ਬਾਲਕ ਜਿਸ ਨੂੰ ਮਾਂ ਨਾਲ ਰਿਸ਼ਤਾ ਵੀ ਪਤਾ ਨਹੀਂ ਆਉਂਦਾ ਕਿ ਰਿਸ਼ਤਾ ਕੀ, ਮਾਂ ਨੂੰ ਮਾਂ ਕਹਿ ਕੇ ਬੁਲਾਉਣਾ ਇਸ ਅੱਖਰ ਦਾ ਵੀ ਗਿਆਨ ਨਹੀਂ ਆਉਂਦਾ, ਪਰ ਜਦੋਂ ਤੜਪ ਕੇ ਚੀਖਦਾ ਹੈ ਮਾਂ ਸਾਰੇ ਕੰਮ ਛੱਡ ਕੇ ਦੌੜ ਕੇ ਆ ਜਾਂਦੀ। ਉਸ ਨੂੰ ਪਤਾ ਹੋਰ ਕਿਸੇ ਨੂੰ ਨਹੀਂ ਬੁਲਾ ਰਿਹਾ, ਧਿਆਨ ਨਾਲ ਇਹਨਾਂ ਬੋਲਾਂ ਨੂੰ ਸਰਵਣ ਕਰਨਾ ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਮਾਂ ਨੂੰ ਪਤਾ ਹੁੰਦਾ ਹੈ ਹੋਰ ਕਿਸੇ ਨੂੰ ਨਹੀਂ ਬੁਲਾ ਰਿਹਾ, ਇਹਦੀ ਚੀਖ ਮੈਨੂੰ ਹੀ ਬੁਲਾ ਰਹੀ, ਇਸ ਦੀ ਪੁਕਾਰ ਮੈਨੂੰ ਹੀ ਬੁਲਾ ਰਹੀ ਹੈ। ਬਿਲਕੁਲ ਦੌੜਦੀ ਹੋਈ ਕੋਲ ਆ ਜਾਂਦੀ, ਆਪਣੀ ਅੰਮ੍ਰਿਤਮਈ ਗੋਦੀ, ਆਪਣਾ ਅੰਮ੍ਰਿਤ ਨੀਰ, ਮਮਤਾ ਦਾ ਸਾਗਰ ਉੜੇਲ ਦਿੰਦੀ ਹੈ। ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਹੈ, ਜਦੋਂ ਵੀ ਕੋਈ ਪਰਮਾਤਮਾ ਨੂੰ ਪੁਕਾਰਦਾ ਹੈ ਪਰਮਾਤਮਾ ਮਦਦ ਵਾਸਤੇ ਸਾਹਮਣੇ ਆ ਜਾਂਦਾ। ਇਹ ਗੱਲ ਵੱਖਰੀ ਹੈ, ਅਸੀਂ ਕਰਤਾ ਪੁਰਖ ਦੀ ਮਦਦ ਪ੍ਰਾਪਤ ਕਰਕੇ ਫਿਰ ਸਮਝਦੇ ਹਾਂ ਕਿ ਮੈਂ ਆਪਣੇ ਆਪ ਕਰ ਲਿਆ। ਮੈਨੂੰ ਇੱਕ ਬੜੀ ਕੀਮਤੀ ਗਾਥਾ ਖਿਆਲ ਹੋ ਆਈ, ਸ੍ਰੀ ਅਕਾਲ ਤਖਤ ਸਾਹਿਬ ਦੇ ਰਚਨਹਾਰ ਮੇਰੀਆਂ ਪੀਰੀਆਂ ਦੀਆਂ ਦਾਤਾਂ ਵੰਡਣ ਵਾਲੇ, ਕੁਥਰਿਆਂ ਨੂੰ ਸੁਥਰੇ ਬਣਾਉਣ ਵਾਲੇ ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਖਿਆਲ ਹੋਇਆ ਜ਼ਿਕਰ। ਉਹਨਾਂ ਦਾ ਜੀਵਨ ਬਰਕਤਾਂ ਨਾਲ ਭਰਿਆ ਹੋਇਆ। ਉਹਨਾਂ ਦਾ ਇੱਕ ਸਿੱਖ ਸੀ ਭਾਈ ਕਾਲਾ, ਮਹਾਰਾਜ ਦੇ ਚਰਨਾਂ ਵਿੱਚ ਬੈਠਾ ਸੀ ਅਤੇ ਬੜਾ ਨਿਰਾਸ਼ ਜਿਹਾ ਉਸਦਾ ਮਸਤਕ, ਮਸਤਕ ਤੋਂ ਉਦਾਸੀ ਸਾਫ ਝਲਕਦੀ ਸੀ ਜੈਸੇ ਮਾਂ ਬੱਚੇ ਦਾ ਚਿਹਰਾ ਦੇਖ ਕੇ ਉਹਦੇ ਬਿਨਾਂ ਬੋਲਿਆ ਹੀ ਸਮਝ ਲੈਂਦੀ ਹੈ ਕਿ ਮੇਰੇ ਬੱਚੇ ਨੂੰ ਕੋਈ ਕਸ਼ਟ ਹੋਇਆ ਹੈ, ਔਰ ਗਲ ਨਾਲ ਲਾ ਕੇ ਪੁੱਛਦੀ ਹੈ ਪੁੱਤਰ ਤੈਨੂੰ ਕਿਸੇ ਨੇ ਕੁਝ ਆਖਿਆ ਹੈ, ਤੈਨੂੰ ਕੁਝ ਦੁੱਖ ਹੋਇਆ? ਬੱਚਾ 100 ਵਾਰੀ ਆਖੇ ਨਹੀਂ ਕੋਈ ਦੁੱਖ ਨਹੀਂ ਹੋਇਆ, ਕਿਸੇ ਕੁਝ ਨਹੀਂ ਆਖਿਆ, ਪਰ ਮਾਂ ਦਾ ਹਿਰਦਾ ਬਿਨਾਂ ਦੱਸਿਆ ਹੀ ਸਮਝ ਜਾਂਦਾ ਹੈ। ਸਤਿਗੁਰੂ ਜੀ ਦਾ ਹਿਰਦਾ ਵੀ ਐਸਾ ਹੀ ਹੈ, ਬਿਨ ਬੋਲਿਆਂ ਸਭ ਕੁਛ ਜਾਣਦਾ। ਮਹਾਰਾਜ ਹੱਸ ਪਏ, ਕਹਿਣ ਲੱਗੇ ਕਾਲਿਆ ਤੇਰੇ ਮਸਤਕ 'ਤੇ ਚਿੰਤਾ ਦੀਆਂ ਲਕੀਰਾਂ ਦਿਖਾਈ ਪੈ ਰਹੀਆਂ, ਤੇਰੇ ਨੇਤਰ ਕਿਸੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰ ਰਹੇ ਨੇ, ਜੇ ਸਾਨੂੰ ਨਹੀਂ ਦੱਸੇਗਾ ਤਾਂ ਕਿਸ ਨੂੰ ਦੱਸੇਗਾ? ਭਾਈ ਕਾਲੇ ਦੀਆਂ ਅੱਖਾਂ ਵਿੱਚ ਮੋਟੇ ਮੋਟੇ ਆਂਸੂ ਆ ਗਏ, ਜ਼ਾਰ ਜ਼ਾਰ ਬੱਚਿਆਂ ਦੀ ਤਰ੍ਹਾਂ ਰੋਣ ਲੱਗ ਪਿਆ। ਮਹਾਰਾਜ ਦੇ ਚਰਨਾਂ 'ਤੇ ਸੀਸ ਰੱਖ ਕੇ ਚਰਨ ਹੰਝੂਆਂ ਨਾਲ ਧੋ ਦਿੱਤੇ ਭਾਈ ਕਾਲਾ ਜੀ। ਸਤਿਗੁਰੂ ਨੇ ਪਿੱਠ 'ਤੇ ਹੱਥ ਰੱਖਿਆ, ਕਾਲਿਆ ਕਿਉਂ ਰੋਂਦਾ ਹੈ, ਰੋਣ ਦਾ ਕੀ ਕਾਰਨ ਹੈ? ਭਾਈ ਕਾਲੇ ਨੇ ਦਸਤ ਬਸਤਾ ਗੁਜ਼ਾਰਿਸ਼ ਕੀਤੀ, ਆਖਿਆ ਸਾਹਿਬਾ ਅਕਾਰਨ ਮੇਰਾ ਦੁਸ਼ਮਣ ਬਣ ਗਿਆ ਜੈਤ ਪਿਰਾਣ, ਬੜਾ ਤਕੜਾ ਸੂਰਬੀਰ ਹੈ, ਬੜੀ ਵੱਡੀ ਉਸ ਕੋਲ ਬਰਸੀ ਚਲਾਉਣ ਦੀ ਕਲਾ ਹੈ। ਮਹਾਰਾਜ, ਉਸ ਦੀ ਬਰਸੀ ਨੂੰ ਕੋਈ ਨਹੀਂ ਰੋਕ ਸਕਦਾ, ਬੜਾ ਬਲਸ਼ਾਲੀ ਹੈ। 15-20 ਸੂਰਬੀਰ ਹਮੇਸ਼ਾ ਨਾਲ ਰੱਖਦਾ। ਮੇਰੇ ਪਰਿਵਾਰ ਦੇ ਜਵਾਨ ਮੈਂਬਰ ਸਾਰੇ ਹੀ ਮਾਰੇ ਜਾ ਚੁੱਕੇ ਨੇ ਮਹਾਰਾਜ, ਜਾਂ ਹੁਣ ਘਰ ਵਿੱਚ ਤ੍ਰੀਮਤਾਂ ਰਹਿ ਗਈਆਂ ਅਤੇ ਜਾਂ ਛੋਟੇ ਛੋਟੇ ਬੱਚੇ ਰਹਿ ਗਏ ਨੇ। ਮੈਨੂੰ ਵੀ ਪਤਾ ਹੈ ਅੱਜ ਜਾਂ ਕੱਲ੍ਹ ਉਸਨੇ ਹਮਲਾ ਕਰਨਾ ਔਰ ਮੈਨੂੰ ਵੀ ਮੌਤ ਦੇ ਘਾਟ ਪਾਰ ਬੁਲਾ ਦੇਣਾ ਹੈ। ਮਹਾਰਾਜ ਨੇ ਥਾਪੜਾ ਦਿੱਤਾ, ਕਿਹਾ, ਕਾਲਿਆ, ਤੂੰ ਗੁਰੂ ਕਾ ਸਿੱਖ ਹੈ ਅਤੇ ਗੁਰੂ ਤੇਰੇ ਵੱਲ ਹੈਗਾ ਹੈ। ਮਹਾਰਾਜ ਦੇ ਦੋ ਬੋਲ ਹੋਰ ਬੜੇ ਰਸ ਲਬਰੇਜ਼ ਨੇ। ਕਹਿੰਦੇ ਨੇ, ਤਾਹੇ ਕਹਾ ਪਰਵਾਹ ਕਾਹੂ ਕੀ, ਜਾ ਕੇ ਬਸੀਸ ਧਰਿਓ ਗੁਰ ਹੱਥ। ਜਿਸ ਦੇ ਸਿਰ 'ਤੇ ਗੁਰੂ ਨੇ ਹੱਥ ਰੱਖ ਦਿੱਤਾ, ਫਿਰ ਉਸਨੂੰ ਕਿਸੇ ਦੁਸ਼ਮਣ ਦੀ ਪਰਵਾਹ ਕਰਨ ਦੀ ਲੋੜ ਨਹੀਂ। ਗੁਰੂ ਹਰ ਵੇਲੇ ਹਰ ਥਾਂ ਉਸਦੀ ਰਾਖੀ ਕਰ ਲੈਂਦਾ, ਪ੍ਰਹਿਲਾਦ ਦੀ ਤਰ੍ਹਾਂ ਰਾਖੀ ਕਰ ਲੈਂਦਾ। ਕਾਲਿਆ, ਉਸ ਇਲਾਕੇ ਤੋਂ ਆਪਣਾ ਡੇਰਾ ਦੂਰ ਲੈ ਜਾ, ਇਹ ਵੀ ਇੱਕ ਤਰੀਕਾ ਹੈ। ਜਿੱਥੇ ਅਕਾਰਨ ਦੁਸ਼ਮਣੀ ਵੱਧ ਜਾਏ, ਉੱਥੋਂ ਆਪਣੇ ਆਪ ਨੂੰ ਪਾਸੇ ਕਰ ਲੈਣਾ ਵੀ ਨੀਤੀ ਹੁੰਦੀ, ਚੰਗਾ ਹੁੰਦਾ। ਕਿ ਸਵੇਰੇ ਚੱਲ ਪਵੀਂ ਜਿੱਥੇ ਸੂਰਜ ਗਰੂਬ ਹੋ ਜਾਏ, ਉੱਥੇ ਆਪਣੇ ਪਿੰਡ ਦੀ ਮੋਹੜੀ ਗੱਢ ਦੇਵੀ, ਗੁਰੂ ਰਾਖੀ ਕਰੇ। ਭਾਈ ਕਾਲਾ ਜੀ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ। ਇਹ ਬੜੀ ਵੱਡੀ ਖੇਡ ਹੈ ਜ਼ਿੰਦਗੀ 'ਚ। ਅਸੀਂ ਕਈ ਵਾਰੀ ਮਾਮੂਲੀ ਲੋਕਾਂ ਦੀ ਵੀ ਗੱਲ ਮੰਨ ਲੈਂਦੇ ਹਾਂ, ਪਰ ਸਾਧ ਸੰਗਤ, ਦੁੱਖ ਦੀ ਅਫਸੋਸ ਦੀ ਗੱਲ ਹੈ, ਅਸੀਂ ਗੁਰੂ ਦੀ ਗੱਲ ਮੰਨਣ ਲੱਗਿਆਂ ਆਨਾ ਕਾਨੀ ਕਰਦੇ ਹਾਂ, ਗੁਰੂ ਦੇ ਬਚਨ ਮੰਨਣ ਲੱਗਿਆਂ ਆਨਾ ਕਾਨੀ ਕਰਦੇ ਹਾਂ। ਮਹਾਰਾਜ ਕਹਿੰਦੇ ਨੇ, ਜੇ ਗੁਰੂ ਦਾ ਬਚਨ ਆਪਣੇ ਅੰਦਰ ਪ੍ਰਵਾਨ ਕਰ ਲਏ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੀ ਜਲ। ਨਾ ਉਸਨੂੰ ਜਲ ਡੁਬਾ ਸਕਦਾ ਹੈ, ਨਾ ਅੱਗ ਜਲਾ ਸਕਦੀ ਹੈ, ਅਤੇ ਨਾ ਚੋਰ ਡਾਕੂ ਆਦਿਕ ਕੁਝ ਵਿਗਾੜ ਸਕਦੇ। ਗੁਰੂ ਦੀ ਮਦਦ ਜੋ ਨਾਲ ਆਉਂਦੀ ਹੈ। ਭਾਈ ਕਾਲੇ ਨੇ ਸਾਹਿਬ ਜੀ ਦਾ ਬਚਨ ਪ੍ਰਵਾਨ ਕਰ ਲਿਆ, ਪਰ 20-25 ਦਿਨਾਂ ਬਾਅਦ ਜਦ ਜੈਤ ਪੁਰਾਣੇ ਨੂੰ ਪਤਾ ਚੱਲਿਆ ਕਿ ਮੇਰੇ ਕੋਲੋਂ ਡਰਦਾ ਮਾਰਾ ਫਲਾਣੇ ਥਾਂ ਜਾ ਛੁਪਿਆ ਹੈ, ਉਹ ਪਿੱਛਾ ਕਰਦਾ ਹੋਇਆ ਆਪਣੇ ਨਾਲ ਕੁਝ ਸੂਰਮੇ ਲੈ ਕੇ ਅਤੇ ਭਾਈ ਕਾਲੇ ਨੂੰ ਆਣ ਵੰਗਾ ਰਿਹਾ। ਆਖਿਆ, ਜੇ ਮਰਦ ਹੈ ਤਾਂ ਮੇਰੇ ਸਾਹਮਣੇ ਆ ਕੇ ਜੰਗ ਕਰ। ਭਾਈ ਕਾਲਾ ਜੀ ਨੇ ਮੇਰੀਆਂ ਪੀਰੀਆਂ ਦੇ ਦਾਤੇ ਦੇ ਚਰਨ ਆਪਣੇ ਨੇਤਰਾਂ ਸਾਹਮਣੇ ਲਿਆਂਦੇ। ਆਖਿਆ, ਹੇ ਕਲਗੀਆਂ ਵਾਲਿਆ, ਪੱਗ ਤੇਰੀ ਕੀ ਏ ਜਹਾਂਗੀਰ ਦੀ, ਅੱਜ ਮੇਰੀ ਰਾਖੀ ਕਰ। ਉਹ ਖੰਡਾ ਲੈ ਕੇ ਬਾਹਰ ਨਿਕਲ ਆਇਆ। ਜੰਗ ਹੋਇਆ, ਉਸਨੇ ਆਪਣੀ ਤੇਜ਼ ਬਰਸੀ ਪੂਰੇ ਬਲ ਨਾਲ ਭਾਈ ਕਾਲੇ 'ਤੇ ਚਲਾਈ। ਭਾਈ ਕਾਲੇ ਨੇ ਅੱਗੇ ਢਾਲ ਆਪਣੀ ਕਰ ਲਈ, ਉਹ ਬਰਸੀ ਢਾਲ 'ਤੇ ਰੁਕ ਗਈ ਅਤੇ ਗੁਰੂ ਦੇ ਬਖਸ਼ੇ ਬਲ ਨਾਲ ਸੱਜੇ ਹੱਥ ਨਾਲ ਖੰਡਾ ਚਲਾਇਆ ਅਤੇ ਜੈਤ ਪੁਰਾਣੇ ਦਾ ਸਿਰ ਤਰਬੂਜ਼ ਵਾਂਗੂ ਰਿੜਦਾ ਹੋਇਆ ਦਿਖਾਈ ਪਿਆ। ਜਦ ਜੈਤ ਪੁਰਾਣਾ ਮਾਰਿਆ ਗਿਆ ਅਤੇ ਬਾਕੀ ਕਿਰਾਏ 'ਤੇ ਲਿਆਂਦੇ ਸਣੋ ਦੌੜ ਗਏ ਸਾਰੇ, ਕੋਈ ਸਾਹਮਣੇ ਨਾ ਆਇਆ ਕਿ ਐਡੇ ਜਰਨੈਲ ਸੂਰਬੀਰ ਦਾ ਉਹਨੇ ਸਿਰ ਲਾ ਦਿੱਤਾ ਹੈ, ਅਸੀਂ ਕਿਹਦੇ ਵਿਚਾਰੇ ਹੈਗੇ। ਭਾਈ ਕਾਲੇ ਨੂੰ ਗੁਰੂ ਬਚਨ ਸਦਕਾ ਜਿੱਤ ਪ੍ਰਾਪਤ। ਕੁਛ ਦਿਨਾਂ ਬਾਅਦ ਫਿਰ ਮਹਾਰਾਜ ਦੇ ਚਰਨਾਂ 'ਚ ਆਇਆ। ਅੱਜ ਬੜਾ ਖੁਸ਼ ਨਜ਼ਰ ਆ ਰਿਹਾ ਸੀ, ਬੜੀ ਪ੍ਰਸੰਨ ਮੁਦਰਾ ਸੀ। ਮਹਾਰਾਜ ਕਹਿਣ ਲੱਗੇ, ਕਾਲਿਆ, ਲੱਗਦਾ ਹੈ ਕੋਈ ਜੰਗ ਜਿੱਤ ਕੇ ਆਇਆ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇੱਕ ਦਫਾ ਫਿਰ ਆਖੋ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਾਲਿਆ ਕੋਈ ਜੰਗ ਜਿੱਤ ਕੇ ਆਇਆ ਹੈ? ਭਾਈ ਕਾਲੇ ਨੇ ਕਿਹਾ, ਹਾਂ ਮਹਾਰਾਜ, ਮੈਂ ਤਾਂ ਆਪਣੇ ਆਪ ਨੂੰ ਬੁੱਢਾ ਹੀ ਸਮਝਦਾ ਸੀ, ਹੁਣ ਮੈਨੂੰ ਪਤਾ ਚੱਲਿਆ ਕਿ ਮੇਰੀਆਂ ਬਾਹਾਂ ਵਿੱਚ ਅਜੇ ਬਥੇਰਾ ਬਲ ਹੈ। ਮਹਾਰਾਜ, ਉਹ ਜੈਤ ਪੁਰਾਣਾ ਚੜ੍ਹ ਕੇ ਆਇਆ ਸੀ, ਮੈਂ ਉਸਦੀ ਬਰਸੀ ਢਾਲ 'ਤੇ ਰੋਕ ਲਈ, ਖੰਡੇ ਨਾਲ ਉਹਦਾ ਸਿਰ ਲਾ ਦਿੱਤਾ, ਮੇਰੀ ਜਿੱਤ ਹੋ ਗਈ। ਸਾਹਿਬ ਬੜੇ ਮੁਸਕਰਾਏ, ਬੜੇ ਪ੍ਰਸੰਨ ਹੋਏ। ਨਿਰਸਵਾਰਥ ਰੂਪ ਵਿੱਚ ਕਿਸੇ ਦੀ ਜਿੱਤ ਦੇਖ ਕੇ, ਖੁਸ਼ੀ ਦੇਖ ਕੇ ਜਾਂ ਮਾਤਾ ਪਿਤਾ ਪ੍ਰਸੰਨ ਹੁੰਦਾ ਹੈ ਜਾਂ ਗੁਰੂ ਪ੍ਰਸੰਨ ਹੁੰਦਾ, ਪਰਮਾਤਮਾ ਪ੍ਰਸੰਨ ਹੁੰਦਾ। ਬਾਕੀਆਂ ਦੇ ਮਨ ਵਿੱਚ ਤਾਂ ਈਰਖਾ ਵੀ ਜਾਗ ਸਕਦੀ, ਜਲ ਸੁੰਦਰ ਪੈਦਾ ਹੋ ਸਕਦੀ ਹੈ। ਸਾਹਿਬ ਬੜੇ ਮੁਸਕਰਾਏ, ਆਖਿਆ, ਕਾਲਿਆ ਇੱਕ ਗੱਲ ਦੱਸ, ਜਦੋਂ ਤੂੰ ਖੰਡਾ ਚਲਾ ਰਿਹਾ ਸੀ ਉਦੋਂ ਤੇਰੇ ਨਾਲ ਹੋਰ ਵੀ ਕੋਈ ਹੈ ਸੀ ਕਿ ਇਕੱਲਾ ਹੀ ਸੀ? ਭਾਈ ਕਾਲਾ ਜੀ ਚੰਗੀ ਤਰ੍ਹਾਂ ਸੋਚ ਕੇ ਕਹਿਣ ਲੱਗੇ, ਮਹਾਰਾਜ, ਉਸ ਵੇਲੇ ਤਾਂ ਮੈਂ ਇਕੱਲਾ ਹੀ ਸੀ। ਸਤਿਗੁਰੂ ਜੀ ਫਿਰ ਹੱਸ ਪਏ ਅਤੇ ਆਪਣੇ ਦਸਤੇ ਮੁਬਾਰਕ ਹੱਥ ਤੋਂ ਇਸ ਤਰ੍ਹਾਂ ਰੁਮਾਲ ਉਤਾਰ ਕੇ ਦਿਖਾਇਆ, ਮਹਾਰਾਜ ਦੀ ਹਥੇਲੀ 'ਚ ਥੋੜ੍ਹਾ ਜਿਹਾ ਜ਼ਖਮ ਸੀ ਮਾਮੂਲੀ 'ਚ। ਆਖਣ ਲੱਗੇ, ਇਹ ਜ਼ਖਮ ਦਿਖਾਈ ਪਿਆ, ਮਹਾਰਾਜ ਇਹ ਕੀ ਹੋਇਆ? ਸਤਿਗੁਰੂ ਕਹਿਣ ਲੱਗੇ, ਕਾਲਿਆ, ਜਦੋਂ ਜੈਤ ਪੁਰਾਣੇ ਨੇ ਬਰਸੀ ਚਲਾਈ ਸੀ ਤੂੰ ਕਹਿੰਦਾ ਮੇਰੇ ਨਾਲ ਕੋਈ ਨਹੀਂ ਸੀ, ਉਸ ਵੇਲੇ ਅਸੀਂ ਹੱਥ ਵਿੱਚ ਆਇਰਨ ਲੈ ਕੇ ਜਿਸ 'ਤੇ ਫਾਲੇ ਦਾਤਰੀਆਂ ਰੰਬੇ ਚੰਡੇ ਜਾਂਦੇ ਨੇ, ਲੁਹਾਰ ਦੇ ਕੋਲ ਜਿਹੜੀ ਆਇਰਨ ਆਉਂਦੀ ਹੈ, ਆਇਰਨ ਹੱਥ ਵਿੱਚ ਲੈ ਕੇ ਉਹਦੀ ਬਰਸੀ ਨੂੰ ਰੋਕਿਆ ਸੀ, ਸਾਰੀ ਆਇਰਨ ਕੱਟ ਕੇ ਇਹ ਸਾਡੇ ਹੱਥ 'ਚ ਨੋਕ ਆ ਲੱਗੀ ਹੈ, ਅਤੇ ਤੂੰ ਕਹਿੰਦਾ ਮੈਂ ਇਕੱਲੇ ਨਹੀਂ ਜੰਗ ਜਿੱਤ ਲਿਆ। ਭਾਈ ਕਾਲੇ ਦੀਆਂ ਫਿਰ ਚੀਖਾਂ ਨਿਕਲ ਗਈ, ਮਹਾਰਾਜ ਦੇ ਚਰਨਾਂ ਨੂੰ ਗੱਲ ਵੱਖਰੀ ਕਰ ਲਈ। ਆਖਿਆ, ਪਾਤਸ਼ਾਹ, ਮੈਂ ਭੁੱਲ ਗਿਆ ਕਿ ਤੇਰੀ ਮਦਦ ਨਾਲ ਜਿੱਤ ਹੋਈ। ਕਰਤਾ ਪੁਰਖ ਜਿਸ ਦੀ ਮਦਦ 'ਤੇ ਆ ਜਾਏ ਫਿਰ ਜਾਮ ਗੁਰੂ ਹੋਏ ਵੱਲ, ਤਨੇ ਕਿਆ ਗਾਰਬ ਦਿਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਭਾਵੇਂ ਲੱਖਾਂ ਸੂਰਬੀਰ ਸਾਹਮਣੇ ਹਥਿਆਰ ਲੈ ਕੇ ਆ ਜਾਵਣ, ਜੇ ਗੁਰੂ ਵੱਲ ਹੋਵੇ ਤਾਂ ਉਸਦਾ ਵਾਲ ਵਿੰਗਾ ਵੀ ਨਹੀਂ ਹੋ ਸਕਦਾ। ਇਸ ਲਈ ਸਾਹਿਬ ਜੀ 'ਤੇ ਸਦਾ ਹੀ ਭਰੋਸਾ ਰੱਖਣਾ, ਗੁਰੂ ਵੱਲ ਹੁੰਦੇ ਰਹੀਏ। ਮਹਾਰਾਜ ਦੇ ਬੜੇ ਅਗੰਮੀ ਰਸਲਬ ਰੇਜ਼ ਬੋਲ ਨੇ, ਫੁਰਮਾਨ ਕਰਦੇ ਹੋਏ ਕਹਿੰਦੇ ਨੇ, ਜਾਕੋ ਭਏ ਗੋਵਿੰਦ ਸਹਾਈ, ਸੁਖ ਸਹਿਜ ਆਨੰਦ ਸਗਲ ਸਿਉਂ। ਉਹਦੇ ਜੀਵਨ ਦੀ ਝੋਲੀ 'ਚ ਸਾਰੇ ਸੁੱਖ ਪਏ ਰਹਿੰਦੇ, ਉੱਚੀ ਆਤਮਕ ਅਵਸਥਾ ਬਣੀ ਰਹਿੰਦੀ ਹੈ, ਹਿਰਦਾ ਆਨੰਦ ਨਾਲ ਭਰਿਆ ਰਹਿੰਦਾ ਹੈ। ਵਾਕੋ ਵਿਆਦ ਨਾ ਕਾਈ, ਉਸਨੂੰ ਆਦ ਵਿਆਦ ਉਪਾਦ, ਆਦ ਮਨ ਦੇ ਸੰਬੰਧੀ ਰੋਗ ਨੇ, ਵਿਆਦ ਤਨ ਦੇ ਰੋਗ ਨੇ, ਸਰੀਰਕ ਰੋਗ ਨੇ, ਅਤੇ ਉਪਾਧੀ ਆਉਂਦੀ ਹੈ ਝਗੜੇ ਹੋ ਜਾਣੇ, ਉਪਦਰਵ ਹੋ ਜਾਣੇ, ਫਸਾਦ ਹੋ ਜਾਣੇ। ਮਹਾਰਾਜ ਕਹਿੰਦੇ ਨੇ ਕਦੀ ਉਸਨੂੰ ਸੋਹ ਵੀ ਨਹੀਂ ਸਕਦੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਆਪ ਜ਼ਰੂਰ ਸ਼ਰਧਾ ਸਹਿਤ ਪੜ੍ਹਦੇ ਹੋਵੋਗੇ, ਜਿਨ੍ਹਾਂ ਸਾਹਿਬ ਕਹਿੰਦੇ ਨੇ, ਜੋ ਇਹ ਕਥਾ ਸੁਣੇ ਅਰ ਗਾਵੇ, ਦੁੱਖ ਪਾਪ 'ਤੇ ਨਿਕਟ ਨਾ ਆਵੇ, ਬਿਸ਼ਨ ਭਗਤ ਕੀ ਇਹ ਫਲ ਹੋਈ, ਆਦ ਵਿਆਦ ਸਵੈ ਸਕੈ ਨਾ ਕੋਈ ਸੋਹ ਵੀ ਨਹੀਂ ਸਕਦਾ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਐਸੀ ਖੇਡ ਬਣ ਜਾਂਦੀ ਹੈ। ਬੜੇ ਮਹਾਂਬੋਲ ਨੇ ਗੁਰੂ ਦੇਵ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ, ਜਾ ਕੋ ਭਏ ਗੋਬਿੰਦ ਸਹਾਈ, ਸੁਖ ਸਹਿਜ ਆਨੰਦ ਸਗਲ ਸਿਉਂ, ਵਾਕੋ ਵਿਆਦ ਨਾ ਕਾਏ। ਇਸ ਲਈ ਗੁਰੂ ਕੋਲੋਂ ਹੋਰ ਚੀਜ਼ਾਂ ਵੀ ਮੰਗਦੇ ਹਾਂ, ਗੁਰੂ ਦੀ ਅੰਗ ਸੰਗ ਸਹਾਇਤਾ ਵੀ ਮੰਗਣੀ ਚਾਹੀਦੀ ਕਿ ਹੇ ਗੁਰੂ ਤੇਰੀ ਸਹਾਇਤਾ, ਸਦਾ ਪ੍ਰਾਪਤ ਹੋਵੇ। ਘਰੋਂ ਨਿਕਲਣ ਲੱਗਿਆਂ ਸਭ ਤੋਂ ਪਹਿਲਾਂ ਅਰਦਾਸ ਜ਼ਰੂਰੀ ਹੈ, ਗੁਰੂ ਦੀ ਸਹਾਇਤਾ ਦੀ ਮੰਗ ਜ਼ਰੂਰੀ ਹੈ। ਅਤੇ ਗੁਰੂ ਐਸਾ ਹੈ ਜੋ ਵੀ ਕੋਈ ਮੰਗਦਾ ਗੁਰੂ ਨਿਰਸੰਦੇਹ ਨਿਰਸੰਕੋਚ ਅਤੇ ਪੂਰੀ ਖੁਸ਼ੀ ਨਾਲ ਉਹਦੀ ਝੋਲੀ 'ਚ ਪਾ ਦਿੰਦਾ ਹੈ। ਆਓ ਇਹਨਾਂ ਅੰਮ੍ਰਿਤ ਪੰਗਤੀਆਂ ਦਾ ਪਾਠ ਅਤੇ ਅਖਰੀ ਅਰਥ ਸਰਵਣ ਕਰੀਏ। ਪੇਸ਼ਤਰ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇੱਕ ਦਫ਼ਾ ਫਿਰ ਸਾਰੇ ਗੱਜ ਕੇ ਆਖੋ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ।
ਜੈਤ ਸਰੀ ਰਾਗ ਵਿੱਚ ਪੰਜਵੇਂ ਗੁਰੂ ਦੇਵ, ਪੰਜਵੇਂ ਗੁਰੂ ਨਾਨਕ, ਮਹਿਮਾ ਦੇ ਮਾਲਕ, ਦੋਹਿਤਾ ਬਾਣੀ ਕਾ ਬੋਹਿਥਾ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਹਨ।
ਜਾ ਕੋ ਭਈ ਗੋਬਿੰਦ ਸਹਾਈ।
ਜਿਨ੍ਹਾਂ ਨੂੰ ਪਰਮਾਤਮਾ ਸਹਾਇਤਾ ਦਿੰਦਾ, ਜਿਨ੍ਹਾਂ ਦਾ ਮਦਦਗਾਰ ਬਣ ਜਾਂਦਾ ਹੈ।
ਸੁਖ ਸਹਿਜ ਆਨੰਦ ਸਗਲ ਸਿਉ, ਵਾਕੋ ਵਿਆਦ ਨਾ ਕਾਈ।
ਸਾਰੇ ਸੁਖ ਜ਼ਿੰਦਗੀ ਦੇ ਉਹਦੀ ਝੋਲੀ 'ਚ ਪੈ ਜਾਣ। ਇਹ ਬੋਲ ਪੂਰਨ ਸੱਚ ਬੋਲ ਹਨ, ਤਿਰਕਾਲ ਸੱਤ ਬੋਲ ਹਨ। ਥੋੜ੍ਹਾ ਜਿਹਾ ਇਹਨਾਂ ਬੋਲਾਂ ਨੂੰ ਪਰਖ ਕੇ ਦੇਖੋ। ਪਰਖਣਾ ਕੀ ਹੈ? ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਕੇ ਦੇਖੋ। ਹਰ ਕੋਈ ਆਪਣੇ ਮਤ ਅਨੁਸਾਰ ਜਪ ਕਰ ਸਕਦਾ। ਕੋਈ ਰਾਮ ਰਾਮ ਕਹਿ ਕੇ ਜਪ ਕਰੇ, ਕੋਈ ਓਮ ਕਹਿ ਕੇ ਜਪ ਕਰੇ, ਕੋਈ ਅੱਲਾ ਹੋਊ ਕਹਿ ਕੇ ਜਪ ਕਰੇ। ਸਭ ਦਾ ਮੁਬਾਰਕ ਹੈ, ਸਾਨੂੰ ਸਾਹਿਬ ਨੇ ਵਾਹਿਗੁਰੂ ਮੰਤਰ ਦੇ ਕੇ ਨਿਵਾਜਿਆ। ਇਹ ਜਪਣ ਦੀ ਸਾਨੂੰ ਆਗਿਆ ਹੈ, ਮੂਲ ਮੰਤਰ ਗੁਰਮੰਤਰ, ਇਹ ਜਪਣ ਦੀ ਸਾਨੂੰ ਆਗਿਆ ਸਾਹਿਬ ਨੇ ਪ੍ਰਦਾਨ ਕੀਤੀ। ਅਸੀਂ ਇਸ ਦਾ ਜਪ ਕਰਨਾ ਹੈ। ਹਾਂਜੀ,
ਰਹਾਓ,
ਇਹ ਰਹਾਓ ਵਾਲੇ ਬੋਲ ਨੇ। ਸਾਰੇ ਸੁੱਖ ਝੋਲੀ 'ਚ ਨਾ ਪੈ ਜਾਣ, ਫਿਰ ਕੋਈ ਸ਼ਿਕਵਾ ਕਰ ਸਕਦਾ ਵੀ ਨਹੀਂ ਹੋਇਆ? ਐਸਾ ਹੋ ਹੀ ਨਹੀਂ ਸਕਦਾ। ਜੇ ਧਨ ਕੋਲ ਹੋਵੇ ਖੁੱਲ੍ਹਾ, ਫਿਰ ਭਾਵੇਂ ਮਹਿਲ ਬਣਾਓ, ਕਿਲੇ ਬਣਾਓ, ਜ਼ਮੀਨਾਂ ਜਾਇਦਾਦਾਂ ਬਣਾਓ, ਮੂਲ ਤਾਂ ਧਨ ਹੈ। ਅਤੇ ਜੇ ਧਨ ਕੋਲ ਨਹੀਂ, ਫਿਰ ਤਾਂ ਮੈਂ ਅਰਜ਼ ਕਰਾਂ ਕੋਈ ਮਾਮੂਲੀ ਚੀਜ਼ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਵੱਡਾ ਧਨ ਬਰਕਤ ਜ਼ਿੰਦਗੀ ਦੀ ਕਰਤਾ ਪੁਰਖ ਦਾ ਨਾਮ ਹੈ। ਉਸ ਨਾਮ ਨਾਲ ਸਭ ਕੁਛ ਹੋ ਜਾਂਦਾ ਹੈ, ਸਭ ਕੁਛ ਹੋ ਜਾਂਦਾ ਹੈ। ਇਸ ਲਈ ਜਪ ਕਰੀਏ ਅਤੇ ਗੁਰੂ ਦੀ ਮਿਹਰ ਝੋਲੀ 'ਚ ਪੈ ਜਾਂਦੀ ਹੈ ਅਤੇ ਕੋਈ ਆਦ ਵਿਆਦ ਉਪਾਦ ਪਾਉਂਦਾ ਨਹੀਂ ਹੈ।
ਦਿਸੇ ਸਭ ਸੰਗ ਰਹੇ ਅਲੇਪਾ, ਨਹਿ ਵਿਆਪੈ ਉਨ ਮਾਈ।
ਸਾਹਿਬ ਫੁਰਮਾਨ ਕਰਦੇ ਨੇ ਫਿਰ ਐਸੇ ਜਿਹੜੇ ਜਪਣ ਵਾਲੇ ਹਿਰਦੇ ਨੇ, ਪਰਮਾਤਮ ਲੀਨ ਹਿਰਦੇ ਨੇ, ਉਹ ਰਹਿੰਦੇ ਸਾਰੇ ਸੰਸਾਰ 'ਚ ਹੀ ਨੇ। ਸਾਰਿਆਂ ਨਾਲ ਵਿਵਹਾਰ ਕਰਦੇ ਨੇ, ਕਾਰੋਬਾਰ ਕਰਦੇ ਨੇ। ਨਾਮਦੇਵ ਜੀ ਨੂੰ ਦੇਖੋ, ਦੁਕਾਨ 'ਤੇ ਬੈਠੇ ਨੇ। ਹੱਸਦਿਆਂ ਹੋਇਆਂ ਤ੍ਰਿਲੋਚਨ ਜੀ ਨੇ ਕਹਿ ਦਿੱਤਾ, ਇਹ ਲਿਖਤ ਕਬੀਰ ਜੀ ਦੀ ਹੈ, ਬਾਣੀ ਕਬੀਰ ਜੀ ਦੀ ਹੈ। ਤ੍ਰਿਲੋਚਨ ਜੀਆਂ ਨੇ ਕਹਿ ਦਿੱਤਾ ਬਈ ਨਾਮਾ ਮਾਇਆ ਮੋਹਿਆ, ਕਹਿ ਤ੍ਰਿਲੋਚਨ ਮੀਤ ਕਹੇ ਸੀਪੇ ਸਾਇਲੇ, ਰਾਮ ਨਾ ਲਾਵੋ ਚੀਤ। ਨਾਮਦੇਵ ਜੀ ਵੀ ਹੱਸ ਪਏ ਖਿੜਖਿੜਾ ਕੇ। ਉਸ ਵੇਲੇ ਇਹ ਗੱਲ ਬਹੁਤ ਫੈਲਾਈ ਗਈ ਸੀ ਕਿ ਬਿਨਾਂ ਪਰਿਵਾਰ ਕਾਰੋਬਾਰ ਛੱਡਿਆ ਜਪ ਨਹੀਂ ਹੋ ਸਕਦਾ। ਇਹ ਸਵਾਲ ਲੋਕਾਂ ਦਾ ਹੈ, ਤ੍ਰਿਲੋਚਨ ਜੀ ਦਾ ਨਹੀਂ। ਭਗਤ ਭਗਤ ਬਾਰੇ ਪੂਰਾ ਜਾਣਦਾ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਨ ਹੈ। ਉਹ ਸਵਾਲ ਦੁਹਰਾ ਦਿੱਤਾ ਅਤੇ ਨਾਮਦੇਵ ਜੀ ਨੇ ਵੀ ਉਸੇ ਤਰ੍ਹਾਂ ਹੀ ਜਵਾਬ ਦਿੱਤਾ। ਨਾਮ ਕਹੇ ਤ੍ਰਿਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਭਾਈ ਨੰਦ ਲਾਲ ਇੱਕ ਦਿਨ ਮਹਾਰਾਜ ਦੇ ਚਰਨ ਪਕੜ ਕੇ ਬੱਚਿਆਂ ਦੀ ਤਰ੍ਹਾਂ ਜ਼ਾਰ ਜ਼ਾਰ ਰੋਣ ਲੱਗ ਪਏ। ਗੁਰੂ ਗੋਬਿੰਦ ਸਿੰਘ ਜੀ ਨੇ ਪਿੱਠ ਪਲੋਸੀ, ਮਸਤਕ ਚੁੰਮ ਲਿਆ, ਗਲਣ ਲਾਇਆ, ਆਖਿਆ ਭਾਈ ਜੀ ਰੋਂਦੇ ਕਿਉਂ ਪਏ ਹੋ? ਕਿਹਾ ਮਹਾਰਾਜ ਤੁਸਾਂ ਪਰਉਪਕਾਰ ਕਰ ਦਿੱਤਾ, ਤੁਸੀਂ ਦਇਆ ਮਾਇਆ ਕਰ ਦਿੱਤੀ। ਮਹਾਰਾਜ ਕਹਿੰਦੇ ਹੋਇਆ ਕੀ ਹੈ? ਭਾਈ ਨੰਦ ਲਾਲ ਕਹਿਣ ਲੱਗੇ, ਕਲਗੀਆਂ ਵਾਲਿਆ ਤੇਰੀ ਨਜ਼ਰੇ ਇਨਾਇਤ ਸਦਕਾ, ਗਰ ਦਸਤੇ ਮਨ ਹਮੇਸ਼ ਪੈਕਾਰ ਮੈਂ ਰਵਦ, ਮਨ ਚੂੰ ਕੁਨਮ ਕੇ ਦਿਲ ਬਸੂਏ ਯਾਰ ਮੈਂ ਰਵਦ। ਕਲਗੀਆਂ ਵਾਲਿਆ ਤੂੰ ਮਹਾਨ ਮੇਰ ਦੀ ਨਜ਼ਰ ਕਰਕੇ ਮੇਰੇ ਹੱਥਾਂ ਪੈਰਾਂ ਨੂੰ ਸੇਵਾ ਦੇ ਦਿੱਤੀ ਹੈ ਅਤੇ ਮੇਰੇ ਮਨ ਨੂੰ ਆਪਣਾ ਸਿਮਰਨ ਦੇ ਦਿੱਤਾ ਹੈ। ਇਹ ਸੇਵਾ ਸਿਮਰਨ ਨੇ ਮੈਨੂੰ ਰਜਾ ਦਿੱਤਾ ਹੈ, ਰਾਜਾ ਬਣਾ ਦਿੱਤਾ। ਹੁਣ ਕਿਸੇ ਰਾਜੇ ਦੀ ਵੀ ਮੈਂ ਪਰਵਾਹ ਨਹੀਂ ਕਰਦਾ। ਵਾਕਈ ਐਸਾ ਹੋ ਜਾਂਦਾ, ਮੁਸਤੇ ਖਾ ਕੇ ਦਰਗਾਓ ਕੀ ਮੀਆਂ ਗਰ ਮੇ ਕੁਨਦ, ਹਰ ਗਦਾਰਾ ਸੈਨ ਸ਼ਾਹੀ ਹਫਤ ਕਿਸ਼ਵਰ ਮੇ ਕੁਨਦ। ਬੜੇ ਗਹਿਰੇ ਬੋਲ ਨੇ ਭਾਈ ਸਾਹਿਬ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ, ਦੀਸੈ ਸਭ ਸੰਗ ਰਹੇ ਹੈ ਅਲੇਪਾ, ਰਹਿੰਦੇ ਸਾਰਿਆਂ ਦੇ ਵਿੱਚ ਹੀ ਨੇ ਪਰ ਸਾਰਿਆਂ ਵਿੱਚ ਖਚਤ ਨਹੀਂ ਹੁੰਦੇ, ਨਿਰਲੇਪ ਰਹਿੰਦੇ। ਨਿਰਲੇਪ ਪਰਮਾਤਮਾ ਹੈ, ਉਸ ਨਾਲ ਜੁੜ ਕੇ ਜਪ ਕੇ ਉਹ ਹਿਰਦੇ ਵੀ ਨਿਰਲੇਪ ਹੋ ਜਾਂਦੇ ਨੇ। ਇੱਕ ਹੋਰ ਕਰਾਮਾਤ ਵਰਤਦੀ ਹੈ, ਨਹਿ ਵਿਆਪੇ ਉਹ ਨੁਮਾਈ, ਮਾਇਆ ਦੇ ਤਿੰਨੇ ਗੁਣ ਵੀ ਉਸ 'ਤੇ ਅਸਰ ਨਹੀਂ ਕਰਦੇ। ਰਜ ਗੁਣ, ਤਮ ਗੁਣ, ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਮਾਇਆ ਅਗਿਆਨਤਾ ਦੇ ਕੋਈ ਵੀ ਦੋਸ਼ ਉਹਨਾਂ 'ਤੇ ਆਏਦ ਨਹੀਂ ਹੁੰਦੇ।
ਇੱਕ ਰੰਗ ਤਤ ਕੇ ਬੇਤੇ, ਸਤਿਗੁਰ ਤੇ ਬੁੱਧ ਪਾਈ।
ਇੱਕੋ ਪਰਮਾਤਮਾ ਦੇ ਪ੍ਰੇਮ ਵਿੱਚ ਰੰਗੇ ਰਹਿੰਦੇ, ਭਾਵੇਂ ਉਹਨਾਂ ਨੂੰ ਕੋਈ ਲੱਖ ਆਖੇ ਬਈ ਫਲਾਣਾ ਇਹ ਕਰ ਦਿੰਦਾ, ਉਹ ਕਦੀ ਪ੍ਰਭੂ ਦੇ ਚਰਨਾਂ ਤੋਂ ਸੀਸ ਨਹੀਂ ਚੁੱਕਦੇ। ਇੱਕ ਹੈ ਰੰਗ, ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ। ਤਤ ਕੇ ਬੇਤੇ, ਤਤ ਬੇਤੇ ਸੰਤ ਮਹਾਂਪੁਰਸ਼ ਹੋ ਜਾਂਦੇ, ਉਹਨਾਂ ਨੂੰ ਸੰਸਾਰ ਦੀ ਅਸਲੀਅਤ ਦਿਖਣ ਲੱਗ ਪੈਂਦੀ। ਤਤ ਬੇਤਾ ਦਾ ਮਤਲਬ ਹੈ, ਤਤ ਦਾ ਮਤਲਬ ਹੈ ਮੂਲ ਅਸਲੀਅਤ, ਬੇਤਾ ਦਾ ਮਤਲਬ ਹੈ ਜਾਣਨ ਵਾਲਾ। ਉਹ ਸੰਸਾਰ ਦੀ ਅਸਲੀਅਤ ਨੂੰ ਸਮਝ ਲੈਂਦਾ ਹੈ। ਇਹ ਮਹਾਨ ਸੁਮਤ ਉਹਨਾਂ ਨੂੰ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੁਆਰਾ ਪ੍ਰਾਪਤ ਹੋ ਗਈ ਹੁੰਦੀ ਹੈ।
ਦਇਆ ਮਾਇਆ ਕਿਰਪਾ ਠਾਕੁਰ ਕੀ,
ਉਹਨਾਂ 'ਤੇ ਕਰਤਾ ਪੁਰਖ ਦੀ ਮਿਹਰ, ਕਿਰਪਾ ਅਤੇ ਦਇਆ ਸਦਾ ਹੀ ਬਣੀ ਰਹਿੰਦੀ। ਬੜੇ ਗਹਿਰੇ ਵਿਚਾਰ ਸਾਹਿਬ ਨੇ ਆ ਕੇ, ਪਹਿਲਾ ਵਿਚਾਰ ਹੈ ਜਾ ਕੋ ਭਏ ਗੋਬਿੰਦ ਸਹਾਈ, ਉਹਨੂੰ ਸਾਰੇ ਸੁੱਖ ਮੰਗਲ ਪ੍ਰਾਪਤ ਹੁੰਦੇ ਨੇ। ਦੂਸਰਾ ਵਿਚਾਰ ਹੈ ਐਸੇ ਸਿਆਣੇ ਮਹਾਂਪੁਰਖ ਸੰਸਾਰ ਵਿੱਚ ਰਹਿੰਦਿਆਂ ਨਿਰਲੇਪ ਹੁੰਦੇ, ਮਾਇਆ ਦਾ ਅਸਰ ਨਹੀਂ ਆਉਂਦਾ। ਤੀਸਰਾ ਵਿਚਾਰ ਹੈ ਇੱਕੋ ਪਰਮਾਤਮਾ ਦੇ ਰੰਗ ਵਿੱਚ ਰੰਗੇ ਰਹਿੰਦੇ, ਸਦਾ ਹੀ ਜੁੜੇ ਰਹਿੰਦੇ ਹਨ, ਉਹਨਾਂ 'ਤੇ ਸੰਸਾਰਿਕ ਕਲੰਕ ਕਦੀ ਵੀ ਨਹੀਂ ਲੱਗਦਾ। ਨਾ ਵਿਆਪੇ ਤੇ ਨ ਮਾਈ, ਉਹਨਾਂ ਨੂੰ ਮਾਇਆ ਨਹੀਂ ਵਿਆਪਦੀ। ਫਿਰ ਵਿਚਾਰ ਹੈ ਦਇਆ ਮਾਇਆ ਕਿਰਪਾ ਠਾਕੁਰ ਕੀ, ਸਹੀ ਸੰਤ ਸੁਭਾਈ, ਉਹਨਾਂ ਦੀ ਭਾਵਨਾ ਮਹਾਨ ਬਣੀ ਰਹਿੰਦੀ, ਪਰਮਾਤਮਾ ਨਾਲ ਪ੍ਰੇਮ ਰਸ ਕਰਕੇ ਜੁੜੇ ਰਹਿੰਦੇ ਹਨ, ਅੰਦਰ ਪ੍ਰੇਮ ਸਦਾ ਹੀ ਬਣਿਆ ਰਹਿੰਦਾ ਹੈ।
ਤਿਨ ਕੈ ਸੰਗ ਨਾਨਕ ਨਿਸਤਰੀਐ, ਜਿਨ ਰਸ ਰਸ ਹਰ ਗੁਣ ਗਾਈ।
ਫਿਰ ਐਸੇ ਗੁਰਮੁਖਾਂ ਦੀ ਸੰਗਤ ਜਿਨ੍ਹਾਂ ਨੂੰ ਮਿਲ ਜਾਂਦੀ ਹੈ, ਜਿਹੜੇ ਰਸ ਰਸ ਪ੍ਰੇਮ ਰਸ ਵਿੱਚ ਆਨੰਦ ਮਾਣ ਮਾਣ ਕੇ ਪ੍ਰਭੂ ਦਾ ਜਪ ਕਰਦੇ ਨੇ, ਪ੍ਰਭੂ ਦੇ ਗੁਣ ਗਾਉਂਦੇ ਨੇ, ਐਸੇ ਪੁਰਖਾਂ ਦੀ ਸੰਗਤ ਜਿਨ੍ਹਾਂ ਨੂੰ ਮਿਲ ਜਾਂਦੀ ਹੈ, ਉਹਨਾਂ ਦਾ ਵੀ ਨਿਸਤਾਰਾ ਹੋ ਜਾਂਦਾ। ਉਹ ਸੰਸਾਰ ਦੇ ਜਨਮ ਮਰਨ ਦੁੱਖਾਂ ਦੇ ਸਾਗਰ ਤੋਂ ਪਾਰ ਉਤਰ ਜਾਂਦੇ ਹਨ। ਬੜੇ ਗਹਿਰੇ ਰਸ ਲਬਰੇਜ਼ ਬੋਲ ਨੇ ਸਾਹਿਬ। ਮੇਰਾ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਬੜੇ ਮਹਾਂਬੋਲ ਤਿੰਨ ਕਹਿ ਸੰਗ, ਉਹਨਾਂ ਦੀ ਸੰਗਤ ਵਿੱਚ, ਇਹ ਸੰਗ ਸ਼ਬਦ ਸਿਹਾਰੀ ਅੰਤ ਹੈ, ਉਹਨਾਂ ਦੀ ਸੰਗਤ ਦੁਆਰਾ ਨਾਨਕ ਨਿਸਤਰੀ ਹੈ, ਪਾਰ ਉਤਾਰਾ ਹੋ ਜਾਂਦਾ ਹੈ। ਜਿਨ ਰਸ ਰਸ ਹਰ ਗੁਣ ਗਾਏ, ਜਿਹੜੇ ਪ੍ਰੇਮ ਨਾਲ ਭਿੱਜ ਕੇ ਪਰਮਾਤਮਾ ਦੇ ਗੁਣ ਗਾਉਂਦੇ ਹਨ, ਪਰਮਾਤਮਾ ਦੀ ਵਡਿਆਈ ਕਰਦੇ ਨੇ। ਬਾਰੰਬਾਰ ਮਾਨਣੀਏ ਸਿੰਘ ਸਾਹਿਬ ਜੀ ਦਾ, ਸਾਰੇ ਪ੍ਰਬੰਧ ਦਾ, ਆਪ ਸਮੂਹ ਸੰਗਤਾਂ ਦਾ ਦਾਸ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਦੀ ਇਨਾਇਤ ਸਦਕਾ ਅੱਜ ਦੀ ਹਾਜ਼ਰੀ ਪ੍ਰਾਪਤ ਹੋਈ ਹੈ। ਔਰ ਮੈਨੂੰ ਉਮੀਦ ਨਹੀਂ ਸੀ ਕਿ ਮੈਂ ਹਾਜ਼ਰੀ ਭਰ ਸਕਾਂਗਾ, ਕਿਉਂਕਿ ਪਿੱਛੇ ਜੇ ਥੋੜ੍ਹੀ ਸਿਰ ਵਿੱਚ ਚੋਟ ਆ ਜਾਣ ਕਰਕੇ ਮੇਰੇ ਵਾਸਤੇ ਦੋ ਕਦਮ ਚੱਲਣਾ ਵੀ ਔਖਾ ਸੀ। ਪਰ ਮਹਾਰਾਜ ਦੀ ਪ੍ਰਤੱਖ ਕਲਾ ਹੈ, ਸਤਿਗੁਰੂ ਨੇ ਆਪਣੀ ਹਾਜ਼ਰੀ ਆਪ ਹੀ ਭਰਵਾ ਲਈ। ਫਿਰ ਅਗਲੇ ਸਮੇਂ ਜਿਹੜੇ ਦਿਨ ਪ੍ਰਾਪਤ ਹੋਣਗੇ, ਆਪ ਜੀ ਦੇ ਚਰਨ ਪਰਸਾਂਗੇ। ਬਾਰੰਬਾਰ ਸਬਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ। ਉਹ ਇੱਕ ਦਫ਼ਾ ਮਿਲ ਕੇ ਸਾਰੇ ਇਹਨਾਂ ਆਖਰੀ ਦੋ ਪੰਕਤੀਆਂ ਦਾ ਗਾਇਨ ਕਰੀਏ ਅਤੇ ਫਿਰ ਆਪ ਸਭ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ।
ਹਾਂਜੀ। ਦਇਆ ਮਇਆ ਕਿਰਪਾ ਠਾਕੁਰ ਕੀ, ਸੇ ਸੰਤ ਸੁਭਾਈ, ਤਿਨ ਕੈ ਸੰਗ ਨਾਨਕ ਨਿਸਤਰੀਐ,
ਜਿਨ ਰਸ ਰਸ ਹਰ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।